ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅੱਜ ਅਸੀਂ ਖੁਦਾਵੰਦ ਦਾ ਕਲਾਮ ਪੜ੍ਹਾਂਗੇ ਉਹ ਹੈ ਮੱਤੀ ਉਹਦਾ 21 ਬਾਪ ਉਹਦੀ 23 ਆਇਤ ਤੋਂ ਲੈ ਕੇ 22 ਬਾਪ ਉਹਦੀ 14 ਆਇਤ ਤੱਕ। ਸੋ ਇੱਕ ਵਾਰ ਫਿਰ ਮੱਤੀ ਉਹਦਾ 21 ਬਾਪ ਤੋਂ 21 ਬਾਪ ਉਹਦੀ 23 ਆਇਤ ਤੋਂ ਸ਼ੁਰੂ ਹੋ ਕੇ ਉਹਦਾ 22 ਬਾਪ ਉਹਦੀ 14 ਆਇਤ ਤੱਕ ਅਸੀਂ ਜਿਹੜਾ ਅੱਜ ਦੇ ਖੁਦਾ ਦਾ ਕਲਾਮ ਪੜ੍ਹਾਂਗੇ। ਔਰ ਜਿਹੜਾ ਅੱਜ ਦਾ ਸਾਡੇ ਕਲਾਮ ਦਾ ਵਿਸ਼ਾ ਹੈ ਉਹ ਹੈ ਰਾਜੇ ਦੀ ਚੁਣੌਤੀ। ਸ਼ੁਰੂ ਕਰਦੇ ਹਾਂ। ਤੁਹਾਡਾ ਟਕਰਾਅ ਬਾਰੇ ਕੀ ਵਿਚਾਰ ਹੈ ਜਾਂ ਕਿਸੇ ਨੂੰ ਸਾਹਮਣਾ ਕਰਨ ਬਾਰੇ ਕੀ ਵਿਚਾਰ ਆ? ਕੀ ਇਹ ਅਜਿਹੀ ਚੀਜ਼ ਹੈ ਜਿਸ ਤੋਂ ਤੁਸੀਂ ਨਫ਼ਰਤ ਕਰਦੇ ਹੋ ਅਤੇ ਹਰ ਕੀਮਤ 'ਤੇ ਤੁਸੀਂ ਬਚਣਾ ਚਾਹੁੰਦੇ ਹੋ? ਜਾਂ ਸ਼ਾਇਦ ਇਹ ਅਜਿਹੀ ਚੀਜ਼ ਹੈ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਤੁਸੀਂ ਇੱਕ ਚੰਗੇ ਟਕਰਾਅ ਲਈ ਬੜੇ ਦੂਰ ਤੱਕ ਜਾ ਸਕਦੇ ਹੋ। ਮੈਨੂੰ ਯਕੀਨ ਹੈ ਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ। ਮੈਂ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜੋ ਟਕਰਾਅ ਲਈ ਟਕਰਾਅ ਨੂੰ ਪਸੰਦ ਕਰਦੇ ਆ। ਉਹਨਾਂ ਦੀ ਹਰ ਕੇਸ 'ਤੇ ਇੱਕ ਰਾਏ ਹੁੰਦੀ ਹੈ, ਉਹ ਹਮੇਸ਼ਾ ਸਹੀ ਹੁੰਦੇ ਆ ਅਤੇ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਦੀ ਗੱਲ ਸੁਣੋ। ਪਰ ਮੈਨੂੰ ਯਕੀਨ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਵੀ ਮਿਲੇ ਹੋ ਜੋ ਹਰ ਕੀਮਤ 'ਤੇ ਟਕਰਾਅ ਤੋਂ ਬਚਣਗੇ ਜਾਂ ਸਾਹਮਣਾ ਕਰਨ ਤੋਂ ਬਚਣਗੇ, ਅਤੇ ਇਹ ਉਨਾ ਹੀ ਨਿਰਾਸ਼ਾਜਨਕ ਹੈ ਜਿੰਨਾ ਉਸ ਵਿਅਕਤੀ ਨੂੰ ਜੋ ਟਕਰਾਅ 'ਤੇ ਵਾਧਾ ਫੁੱਲਦਾ ਹੈ। ਉਹ ਆਪਣੀ ਸੋਚ ਦਾ ਪ੍ਰਗਟਾਵਾ ਨਹੀਂ ਕਰਨਗੇ, ਉਹ ਟਕਰਾਅ ਤੋਂ ਬਚਣ ਲਈ ਸਭ ਕੁਝ ਸਵੀਕਾਰ ਕਰਦੇ ਹਨ। ਖੈਰ, ਇੱਥੇ ਇਸ ਹਵਾਲੇ ਵਿੱਚ ਜੋ ਅਸੀਂ ਇਕੱਠੇ ਪੜ੍ਹਿਆ ਹੈ, ਅਸੀਂ ਯਿਸੂ ਨੂੰ ਧਾਰਮਿਕ ਅਧਿਕਾਰੀਆਂ ਨਾਲ ਟਕਰਾਅ ਦੇ ਲੰਬੇ ਸਮੇਂ ਵਿੱਚ ਦਾਖਲ ਹੁੰਦੇ ਦੇਖਦੇ ਹਾਂ। ਉਹ ਉਹਨਾਂ ਦਾ ਸਾਹਮਣਾ ਇਸ ਲਈ ਨਹੀਂ ਕਰ ਰਿਹਾ ਕਿਉਂਕਿ ਉਹ ਟਕਰਾਅ ਵਿੱਚ ਪ੍ਰਫੁੱਲਤ ਹੁੰਦਾ ਹੈ, ਸਗੋਂ ਇਸ ਲਈ ਕਿਉਂਕਿ ਉਹਨਾਂ ਨੂੰ ਇਹ ਸੁਣਨ ਦੀ ਜ਼ਰੂਰਤ ਆ ਕਿ ਉਹ ਮਸੀਹਾ ਹੈ, ਜਿਉਂਦੇ ਪਰਮੇਸ਼ੁਰ ਦਾ ਪੁੱਤਰ ਹੈ, ਕਿਉਂਕਿ ਇਹੀ ਉਹਨਾਂ ਦੀ ਜ਼ਿੰਦਗੀ ਦੀ ਇੱਕੋ ਇੱਕ ਉਮੀਦ ਹੈ। ਯਿਸੂ ਲਈ ਸਾਰੇ ਟਕਰਾਅ ਤੋਂ ਬਚਣਾ ਅਤੇ ਸ਼ਾਂਤੀ ਲਈ ਕੁਝ ਨਾ ਕਹਿਣਾ ਉਸ ਲਈ ਇੱਕ ਪਿਆਰ ਭਰੀ ਗੱਲ ਨਹੀਂ ਹੁੰਦੀ, ਕਿਉਂਕਿ ਇਹਨਾਂ ਲੋਕਾਂ ਨੂੰ ਸੱਚ ਸੁਣਨ ਦੀ ਜ਼ਰੂਰਤ ਸੀ। ਇਹਨਾਂ ਨੂੰ ਇਸ ਬਾਰੇ ਚੁਣੌਤੀ ਦਿੱਤੀ ਜਾਣੀ ਚਾਹੀਦੀ ਸੀ ਕਿ ਯਿਸੂ ਕੌਣ ਹੈ ਅਤੇ ਕੌਣ ਸੀ। ਇਸ ਲਈ ਯਿਸੂ ਦਾ ਫਰੀਸੀਆਂ ਨਾਲ ਇਹ ਮੁਕਾਬਲਾ ਹੁੰਦਾ ਹੈ ਜਿਸ ਵਿੱਚ ਚਾਰ ਖਾਸ ਟਕਰਾਅ ਹੁੰਦੇ ਹਨ ਜਾਂ ਆਮਣਾ ਸਾਹਮਣਾ ਹੁੰਦਾ ਹੈ ਅਤੇ ਉਹ ਉਹਨਾਂ ਲਈ ਇੱਕ ਚੁਣੌਤੀ ਲਿਆਉਂਦਾ ਹੈ। ਉਹ ਉਹਨਾਂ ਨੂੰ ਉਸ ਪ੍ਰਤੀ ਉਹਨਾਂ ਦੇ ਜਵਾਬ ਬਾਰੇ ਬੁਨਿਆਦੀ ਤੌਰ 'ਤੇ ਚੁਣੌਤੀ ਦਿੰਦਾ ਹੈ। ਫਿਰ ਵੀ ਅਸੀਂ ਇਸ ਹਵਾਲੇ ਵਿੱਚ ਪਾਉਂਦੇ ਹਾਂ ਕਿ ਕੋਈ ਵੀ ਇੰਨਾ ਅੰਨਾ ਨਹੀਂ ਜੋ ਦੇਖਣ ਤੋਂ ਇਨਕਾਰ ਕਰਦੇ ਹਨ। ਉਮੀਦ ਹੈ ਕਿ ਤੁਹਾਨੂੰ ਇਸ ਹਵਾਲੇ ਦਾ ਪਿਛੋਕੜ ਯਾਦ ਹੋਵੇਗਾ। ਅਧਿਆਇ 21 ਦੇ ਸ਼ੁਰੂ ਵਿੱਚ ਯਿਸੂ ਯਰੂਸ਼ਲਮ ਵਿੱਚ ਸਵਾਰ ਹੋ ਕੇ, ਜਿਸ ਨੂੰ ਅਸੀਂ ਗਿੱਤਰਾ ਪ੍ਰਵੇਸ਼ ਕਹਿੰਦੇ ਹਾਂ, ਇਹ ਧਰਤੀ ਉੱਤੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਆਖਰੀ ਹਫ਼ਤੇ ਦੀ ਸ਼ੁਰੂਆਤ ਹੈ। ਯਿਸੂ ਮੰਦਰ ਵਿੱਚ ਦਾਖਲ ਹੁੰਦਾ ਹੈ ਅਤੇ ਉਸਨੇ ਉਹਨਾਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਜੋ ਮੰਦਰ ਵਿੱਚ ਖਰੀਦਦਾਰੀ ਅਤੇ ਵਿਕਰੀ ਕਰ ਰਹੇ ਸਨ। ਉਸਨੇ ਅੰਨੇ ਅਤੇ ਲੰਗੜੇ ਲੋਕਾਂ ਨੂੰ ਚੰਗਾ ਕੀਤਾ। ਉਸਨੂੰ ਉਹਨਾਂ ਬੱਚਿਆਂ ਦੀ ਪ੍ਰਸ਼ੰਸਾ ਮਿਲੀ ਜਿਨ੍ਹਾਂ ਦਾਊਦ ਦੇ ਪੁੱਤਰ ਨੂੰ ਹੋਸਨਾ ਗਾਇਆ, ਅਤੇ ਫਿਰ ਉਹ ਰਾਤ ਲਈ ਮੰਦਰ ਛੱਡ ਗਿਆ ਅਤੇ ਫਿਰ ਕਾਫ਼ੀ ਜਿਹੜਾ ਦ੍ਰਿਸ਼ ਸੀ ਉੱਥੇ ਹੋਇਆ। ਅਗਲੀ ਸਵੇਰ ਆਇਤ 23 ਨੂੰ ਚੁੱਕਦੇ ਹਾਂ, ਜਦੋਂ ਪ੍ਰਭੂ ਯਿਸੂ ਮੰਦਰ ਵਿੱਚ ਵਾਪਸ ਆਉਂਦੇ ਹਨ, ਉਹ ਅਜੇ ਖਤਮ ਨਹੀਂ ਹੋਇਆ ਹੈ। ਹੁਣ ਜਦੋਂ ਅਸੀਂ ਇਹਨਾਂ ਪ੍ਰਮੁੱਖ ਪੁਜਾਰੀਆਂ, ਬਜ਼ੁਰਗਾਂ ਅਤੇ ਫਰੀਸੀਆਂ ਬਾਰੇ ਸੋਚਣਾ ਸ਼ੁਰੂ ਕਰਦੇ ਹਾਂ ਜਿਨ੍ਹਾਂ ਦਾ ਉਸਨੇ ਸਾਹਮਣਾ ਕੀਤਾ ਸੀ, ਤਾਂ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਵਿੱਚ ਉਹਨਾਂ ਨੂੰ ਪਟਮਾਈਮ ਖਲਨਾਇਕਾ ਵਾਂਗ ਦੇਖਣ ਦਾ ਰੁਝਾਨ ਹੈ। ਜਿਵੇਂ ਹੀ ਉਹ ਧਰਮ ਗ੍ਰੰਥ ਦੇ ਪੰਨਿਆਂ 'ਚ ਦਿਖਾਈ ਦਿੰਦੇ ਹਨ, ਅਸੀਂ ਕੀਕਣਾ ਝੱਲਾਉਣਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਬਦਮਾਸ਼ ਹਨ। ਜੇਕਰ ਅਸੀਂ ਅਜਿਹਾ ਬਹੁਤ ਜਲਦੀ ਕਰਦੇ ਹਾਂ ਤਾਂ ਯਿਸੂ ਦੀ ਚੁਣੌਤੀ ਦੀ ਸ਼ਕਤੀ ਨੂੰ ਗਵਾ ਦਿੰਦੇ ਹਾਂ, ਕਿਉਂਕਿ ਇੱਕ ਅਸਲ ਖਤਰਾ ਹੈ ਕਿ ਫਰੀਸੀ ਦੀ ਆਤਮਾ ਅੱਜ ਬਹੁਤ ਸਾਰੇ ਈਸਾਈਆਂ ਦੇ ਵਿੱਚ ਰਹਿੰਦੀ ਹੈ। ਜਿਵੇਂ ਹੀ ਅਸੀਂ ਇਹਨਾਂ ਟਕਰਾਵਾਂ ਨੂੰ ਦੇਖਦੇ ਹਾਂ, ਉਹ ਇੱਕ ਖੁੱਲ੍ਹਾ ਦਿਲ ਰੱਖੀਏ ਤਾਂ ਜੋ ਅਸੀਂ ਸੁਣ ਸਕੀਏ ਕਿ ਆਤਮਾ ਸਾਨੂੰ ਕੀ ਕਹਿ ਰਿਹਾ ਹੈ। ਸੋ ਪਹਿਲਾ ਟਕਰਾਅ ਯਿਸੂ ਰਾਜਾ ਯਿਸੂ ਦੇ ਅਧਿਕਾਰ ਨੂੰ ਚੁਣੌਤੀ ਦੇਣ ਨਾਲ ਸੰਬੰਧਿਤ, ਅਤੇ ਪ੍ਰਭੂ ਯਿਸੂ ਮਸੀਹ ਜਿਹੜਾ ਕਿ ਸਾਡਾ ਰਾਜਾ ਆ ਉਹਦੇ ਅਧਿਕਾਰ ਨੂੰ ਚੁਣੌਤੀ ਦਿੰਦੇ ਆ। ਆਇਤ 23-27 ਇਸ ਭਾਗ ਵਿੱਚ ਯਿਸੂ ਮੰਦਰ ਵਿੱਚ ਦਾਖਲ ਹੁੰਦਾ ਹੈ ਅਤੇ ਉੱਥੇ ਮੌਜੂਦ ਲੋਕਾਂ ਨੂੰ ਸਿੱਖਿਆ ਦੇਣਾ ਸ਼ੁਰੂ ਕਰਦਾ ਹੈ। ਇਸ ਵਾਰ ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਸਿੱਧੇ ਉਸ ਕੋਲ ਆਉਂਦੇ ਹਨ ਅਤੇ ਪੁੱਛਦੇ ਹਨ, ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ? ਆਇਤ 23 ਦੇ ਵਿੱਚ ਤੁਸੀਂ ਕਿਸ ਅਧਿਕਾਰ ਨਾਲ ਵਪਾਰੀਆਂ ਨੂੰ ਮੰਦਰ ਵਿੱਚੋਂ ਬਾਹਰ ਕੱਢ ਰਹੇ ਹੋ? ਤੁਸੀਂ ਕਿਸ ਅਧਿਕਾਰੀਆਂ ਨਾਲ ਤੁਸੀਂ ਕਿਸ ਅਧਿਕਾਰ ਨਾਲ ਲੰਗੜਿਆਂ ਅਤੇ ਅੰਨਿਆਂ ਨੂੰ ਚੰਗਾ ਕਰਦੇ ਹੋ? ਤੁਸੀਂ ਕਿਸ ਅਧਿਕਾਰ ਨਾਲ ਬੱਚਿਆਂ ਦੀ ਮਸੀਹੀ ਮਸੀਹਾ ਦੀ ਪ੍ਰਸ਼ੰਸਾ ਨੂੰ ਸਵੀਕਾਰ ਕਰ ਰਹੇ ਹੋ, ਤੁਸੀਂ ਕਿਸ ਅਧਿਕਾਰ ਨਾਲ ਸਿੱਖਿਆ ਦੇ ਰਹੇ ਹੋ? ਸ਼ਾਇਦ ਉਹਨਾਂ ਦੇ ਕਹਿਣ ਦਾ ਜਿਹੜਾ ਸਬ ਟੈਕਸਟ ਇਹ ਸੀ, ਤੁਸੀਂ ਇੱਕ ਤਰਖਾਣ ਦੇ ਤਰਖਾਣ ਹੋ, ਤੁਸੀਂ ਅਨਪੜ੍ਹ ਹੋ, ਤੁਹਾਡੇ ਕੋਲ ਕੋਈ ਸਰਟੀਫਿਕੇਟ ਨਹੀਂ ਹੈ, ਜਾਂ ਤੁਹਾਨੂੰ ਸਿੱਖਿਆ ਦੇਣ ਦਾ ਟਿਕਟ ਕਿਵੇਂ ਮਿਲਿਆ ਅਤੇ ਤੁਸੀਂ ਕਿਸ ਅਧਿਕਾਰ ਨਾਲ ਸਿੱਖਿਆ ਦਿੰਦੇ ਹੋ? ਮੁੱਖ ਯਾਜਕ ਅਤੇ ਬਜ਼ੁਰਗ ਉਸ ਦੇ ਸਖਤੀ ਨਾਲ ਉਸ ਕੋਲ ਆਉਂਦੇ ਹਨ। ਯੇਸੂ ਆਇਤ 24 ਅਤੇ 25 ਵਿੱਚ ਜਵਾਬ ਦਿੰਦਾ ਹੈ, ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਾਂਗਾ ਅਤੇ ਜੇ ਤੁਸੀਂ ਮੈਨੂੰ ਜਵਾਬ ਦੱਸੋਗੇ ਤਾਂ ਮੈਂ ਵੀ ਤੁਹਾਨੂੰ ਦੱਸ ਦਿਆਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। ਯਹੂਨਾ ਦਾ ਬਪਤਿਸਮਾ ਇਹ ਕਿੱਥੋਂ ਆਇਆ, ਸਵਰਗ ਤੋਂ ਜਾਂ ਮਨੁੱਖ ਤੋਂ? ਹੁਣ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੂੰ ਇੱਕ ਖਾਸ ਜਿਹੜੀ ਇਹ ਮੁਸ਼ਕਲ ਦੇ ਵਿੱਚ ਇਹ ਸਵਾਲ ਨੇ ਪਾ ਦਿੱਤਾ। ਯਾਦ ਰੱਖੋ ਕਿ ਮੱਤੀ 3 ਵਿੱਚ ਯਹੂਨਾ ਬਪਤਿਸਮਾ ਦੇਣ ਵਾਲਾ ਇਹ ਸੰਦੇਸ਼ ਕਿਵੇਂ ਸੁਣਾਉਂਦਾ ਆਇਆ ਸੀ, ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਹੈ। ਸਾਰੇ ਲੋਕ ਸਾਰੇ ਇਲਾਕੇ ਦੇ ਤੋਂ ਉਸ ਕੋਲ ਆਏ ਅਤੇ ਆਪਣੇ ਪਾਪਾਂ ਦਾ ਇਕਰਾਰ ਕਰਦੇ ਹੋਏ ਉਹਨਾਂ ਨੇ ਯਹੂਨਾ ਤੋਂ ਬਪਤਿਸਮਾ ਲਿਆ। ਪਰ ਜਦੋਂ ਉਸਨੇ ਫਰੀਸੀਆਂ ਅਤੇ ਸਦੂਕੀਆਂ ਨੂੰ ਉੱਥੇ ਆਉਂਦੇ ਦੇਖਿਆ ਕਿੱਥੇ ਉਹ ਬਪਤਿਸਮਾ ਦੇ ਰਿਹਾ ਸੀ, ਤਾਂ ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣ ਲਈ ਕਿਸ ਨੇ ਚੇਤਾਵਨੀ ਦਿੱਤੀ? ਤੌਬਾ ਦੇ ਅਨੁਸਾਰ ਫਲ ਪੈਦਾ ਕਰੋ। ਉਸਨੇ ਉਹਨਾਂ ਨੂੰ ਕਿਹਾ, ਕੁਹਾੜਾ ਪਹਿਲਾਂ ਹੀ ਰੁੱਖਾਂ ਦੀ ਜੜ੍ਹ 'ਤੇ ਹੈ ਅਤੇ ਹਰ ਉਹ ਰੁੱਖ ਜੋ ਚੰਗਾ ਫਲ ਨਹੀਂ ਦਿੰਦਾ ਕੱਟਿਆ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ। ਇਹ ਕਹਿਣਾ ਸੁਰੱਖਿਅਤ ਹੈ ਕਿ ਯਹੂਨਾ ਬਪਤਿਸਮਾ ਦੇਣ ਵਾਲੇ ਅਤੇ ਯਹੂਦੀ ਆਗੂਆਂ ਵਿਚਕਾਰ ਕੋਈ ਪਿਆਰ ਨਹੀਂ ਟੁੱਟਿਆ ਸੀ। ਸਾਡੇ ਹਵਾਲੇ ਦੇ ਆਇਤ 24, 25 ਅਤੇ 26 ਸਾਨੂੰ ਦੱਸਦੇ ਹਨ ਕਿ ਉਹ ਇਸ ਦੁਬਿਧਾ ਤੋਂ ਜਾਣੂ ਸਨ ਕਿ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਕਿ ਜੇ ਅਸੀਂ ਕਹੀਏ ਕਿ ਯਹੂਨਾ ਦਾ ਬਪਤਿਸਮਾ ਸਵਰਗ ਤੋਂ ਸੀ ਤਾਂ ਸਾਨੂੰ ਕਹੇਗਾ ਫਿਰ ਤੁਸੀਂ ਵਿਸ਼ਵਾਸ ਕਿਉਂ ਨਹੀਂ ਕੀਤਾ, ਪਰ ਜੇ ਅਸੀਂ ਕਹੀਏ ਕਿ ਯਹੂਨਾ ਦਾ ਬਪਤਿਸਮਾ ਮਨੁੱਖਾਂ ਤੋਂ ਸੀ ਤਾਂ ਜਿਹੜੇ ਲੋਕ ਆ ਬੇਕਾਬੂ ਹੋ ਜਾਣਗੇ, ਅਤੇ ਕਿਉਂਕਿ ਉਹ ਮੰਨਦੇ ਸਨ ਕਿ ਜਿਹੜਾ ਯਹੂਨਾ ਆ ਉਹ ਇੱਕ ਨਬੀ ਸੀ। ਇਸ ਲਈ ਉਹ ਇੱਕ ਕੋਨੇ ਵਿੱਚ ਪਿੱਛੇ ਹਟ ਗਏ ਅਤੇ ਕਹਿਣ ਦਾ ਫੈਸਲਾ ਕੀਤਾ ਕਿ ਅਸੀਂ ਨਹੀਂ ਜਾਣਦੇ। ਅਤੇ ਇਸ ਲਈ ਯੇਸੂ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਇਹ ਨਹੀਂ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਦੇ ਨਾਲ ਇਹ ਸਭ ਕੁਝ ਕਰ ਰਿਹਾ ਹਾਂ। ਮੁੱਖ ਯਾਜਕਾਂ ਨੂੰ ਸੱਚਾਈ ਵਿੱਚ ਅਸਲ ਵਿੱਚ ਕੋਈ ਸੱਚਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਸਿਰਫ ਯੇਸੂ ਦੇ ਅਧਿਕਾਰ 'ਤੇ ਹਮਲਾ ਕਰਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ। ਉਹ ਸਿਰਫ ਆਪਣੇ ਜੀਵਨ ਢੰਗ ਨੂੰ ਜਾਇਜ਼ ਠਹਿਰਾਉਣਾ ਚਾਹੁੰਦੇ ਸਨ। ਅੱਜ ਬਹੁਤ ਸਾਰੇ ਲੋਕ ਹਨ ਜੋ ਸੱਚਾਈ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ, ਸਿਰਫ ਆਪਣੇ ਜੀਵਨ ਢੰਗ ਨੂੰ ਮਜ਼ਬੂਤ ਕਰਨ ਵਿੱਚ। ਉਹ ਯੇਸੂ ਦੇ ਅਧਿਕਾਰ ਨੂੰ ਨਜ਼ਰਅੰਦਾਜ਼ ਕਰਦੇ ਆ ਅਤੇ ਫੈਸਲਾ ਕਰਦੇ ਹਨ ਕਿ ਉਹ ਆਪਣੇ ਫੈਸਲੇ ਜਿਹੜੇ ਆ ਉਹਨਾਂ ਨੂੰ ਆਪਣੇ ਫੈਸਲੇ ਲੈਣ ਦਾ ਅਧਿਕਾਰ ਆ। ਹੁਣ ਸਾਡੀਆਂ ਬਾਈਬਲਾਂ ਵਿੱਚ ਸਾਡੇ ਕੋਲ ਇਹ ਸਿਰਲੇਖ ਹਨ ਜੋ ਇੱਕ ਪਾਠ ਨੂੰ ਵੰਡਦੇ ਹਨ। ਇਸ ਮਾਮਲੇ ਵਿੱਚ ਦੋ ਪੁੱਤਰਾਂ ਦਾ ਦ੍ਰਿਸ਼ਟਾਂਤ ਅਤੇ ਬਾਅਦ ਵਿੱਚ ਇੱਕ ਹੋਰ ਸਿਰਲੇਖ ਵੇਖਾਂਗੇ, ਕਿਰਾਏਦਾਰਾਂ ਦਾ ਦ੍ਰਿਸ਼ਟਾਂਤ। ਇਹਨਾਂ ਦਾ ਮੂਲ ਪਾਠ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਕਈ ਵਾਰ ਇਹ ਸਾਨੂੰ ਥੋੜ੍ਹਾ ਜਿਹਾ ਗੁੰਮਰਾਹ ਕਰਦੇ ਹਨ, ਕਿਉਂਕਿ ਯੇਸੂ ਨੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨਾਲ ਨਜਿੱਠਣ ਖਤਮ ਨਹੀਂ ਕੀਤਾ ਹੈ। ਉਸ ਨੇ ਉਹਨਾਂ ਨੂੰ ਇਸ ਸਮੇਂ ਲਟਕਦੇ ਛੱਡ ਦਿੱਤਾ ਹੈ, ਪਰ ਉਹ ਦ੍ਰਿਸ਼ਟਾਂਤ ਦੇ ਜ਼ਰੀਏ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਜਾ ਰਿਹਾ ਹੈ। ਇਸ ਟਕਰਾਅ ਤੋਂ ਸਿੱਧਾ ਅੱਗੇ ਵੱਧਦੇ ਹੋਏ ਯੇਸੂ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦਿੰਦਾ ਹੈ ਜੋ ਉਹਨਾਂ ਨੂੰ ਆਪਣੇ ਸਵਾਲ ਦਾ ਜਵਾਬ ਦੇਣਾ ਸ਼ੁਰੂ ਕਰਨ ਦੇ ਯੋਗ ਬਣਾਉਂਦਾ ਹੈ। ਦੂਜਾ ਦ੍ਰਿਸ਼ਟਾਂਤ ਟਕਰਾਅ ਹੈ, ਉੱਥੇ ਅਸੀਂ ਦੇਖਦੇ ਹਾਂ ਕਿ ਰਾਜਾ ਯੇਸੂ ਉਹਨਾਂ ਦੀ ਆਗਿਆਕਾਰੀ ਦੀ ਘਾਟ ਦਾ ਸਾਹਮਣਾ ਕਰਦਾ ਹੈ। ਸੋ ਦੂਸਰਾ ਜਿਹੜਾ ਟਕਰਾਅ ਸੀ ਕਿ ਸਾਡਾ ਯੇਸੂ ਰਾਜਾ ਉਹਨਾਂ ਦੀ ਆਗਿਆਕਾਰੀ ਦੀ ਘਾਟ ਦਾ ਸਾਹਮਣਾ ਕਰਦਾ ਹੈ। ਇਹ ਦੋ ਪੁੱਤਰਾਂ ਬਾਰੇ ਇੱਕ ਦ੍ਰਿਸ਼ਟਾਂਤ ਹੈ। ਪੁੱਤਰਾਂ ਦੇ ਪਿਤਾ ਨੇ ਪਹਿਲੇ ਨੂੰ ਕਿਹਾ, ਪਿਤਾ ਨੇ ਪਹਿਲੇ ਪੁੱਤਰ ਨੂੰ ਕਿਹਾ, ਪੁੱਤਰਾ ਅੱਜ ਅੰਗੂਰੀ ਬਾਗ ਜਾ ਕੇ ਕੰਮ ਕਰ। ਉਸਨੇ ਕਿਹਾ, ਮੈਂ ਨਹੀਂ ਕਰਾਂਗਾ। ਪਰ ਬਾਅਦ ਵਿੱਚ ਉਸਨੇ ਆਪਣਾ ਮਨ ਬਦਲ ਲਿਆ ਅਤੇ ਚਲਾ ਗਿਆ। ਫਿਰ ਪਿਤਾ ਦੂਜੇ ਪੁੱਤਰ ਕੋਲ ਗਿਆ ਅਤੇ ਉਹੀ ਗੱਲ ਕਹੀ। ਉਸਨੇ ਕਿਹਾ, ਮੈਂ ਜਾਂਦਾ ਹਾਂ ਸ਼੍ਰੀਮਾਨ, ਪਰ ਨਹੀਂ ਗਿਆ। ਯੇਸੂ ਪੁੱਛਦਾ ਹੈ, ਦੋਹਾਂ ਵਿੱਚੋਂ ਕਿਸ ਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ? ਪਹਿਲੇ ਨੇ, ਉਹਨਾਂ ਨੇ ਉੱਤਰ ਦਿੱਤਾ। ਇਸ ਲਈ ਯੇਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਟੈਕਸ ਵਸੂਲਣ ਵਾਲੇ ਅਤੇ ਵੇਸ਼ਵਾਵਾਂ ਤੁਹਾਡੇ ਤੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਣਗੇ, ਕਿਉਂਕਿ ਉਹਨਾਂ ਯਹੂਨਾ ਧਾਰਮਿਕਤਾ ਦੇ ਰਾਹ 'ਤੇ ਤੁਹਾਡੇ ਕੋਲ ਆਇਆ ਸੀ ਅਤੇ ਤੁਸੀਂ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਪਰ ਟੈਕਸ ਵਸੂਲਣ ਵਾਲਿਆਂ ਅਤੇ ਵੇਸ਼ਵਾਵਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ। ਅਤੇ ਜਦੋਂ ਤੁਸੀਂ ਇਹ ਦੇਖਿਆ ਤਾਂ ਵੀ ਤੁਸੀਂ ਬਾਅਦ ਵਿੱਚ ਆਪਣਾ ਮਨ ਨਹੀਂ ਬਦਲਿਆ ਅਤੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ। ਇਹ ਮੁੱਖ ਪੁਜਾਰੀ ਤਬੀਰ ਪ੍ਰਭੂ ਨੂੰ ਹਾਂ ਕਹਿ ਰਹੇ ਸਨ। ਉਹ ਆਪਣੇ ਰੋਜ਼ਾਨਾ ਧਾਰਮਿਕ ਪਹਿਰਾਵੇ ਦੁਆਰਾ, ਆਪਣੇ ਚੁਣੇ ਹੋਏ ਕਰੀਅਰ ਦੁਆਰਾ, ਧਰਮ ਗ੍ਰੰਥਾਂ ਦੇ ਆਪਣੇ ਗਿਆਨ ਦੁਆਰਾ ਪ੍ਰਭੂ ਨੂੰ ਹਾਂ ਕਹਿ ਰਹੇ ਸਨ। ਉਹ ਹਾਂ ਕਹਿ ਰਹੇ ਸਨ ਪਰ ਉਹਨਾਂ ਦੀਆਂ ਜ਼ਿੰਦਗੀਆਂ ਨਾ ਕਹਿ ਰਹੀਆਂ ਸਨ। ਉਹਨਾਂ ਦੇ ਮਨਾਂ ਵਿੱਚ ਉਹਨਾਂ ਦੀ ਸਾਰੀ ਜ਼ਿੰਦਗੀ ਪਰਮਾਤਮਾ ਨੂੰ ਸਮਰਪਿਤ ਸੀ। ਉਹ ਕਹਿ ਰਹੇ ਸਨ ਹਾਂ ਮੈਂ ਜਾਵਾਂਗਾ, ਪਰ ਉਹਨਾਂ ਦੀਆਂ ਜ਼ਿੰਦਗੀਆਂ ਦੁਆਰਾ ਉਹਨਾਂ ਨੇ ਉਸ ਉੱਤੇ ਨਹੀਂ ਬੋਲਿਆ, ਨਹੀਂ ਗਏ, ਉਹਨਾਂ ਨੇ ਜਵਾਬ ਨਹੀਂ ਦਿੱਤਾ। ਫਿਰ ਵੀ ਟੈਕਸ ਵਸੂਲਣ ਵਾਲੇ ਅਤੇ ਵੇਸ਼ਵਾਵਾਂ ਆਪਣੇ ਚਲਾਕ ਕੰਮ ਅਤੇ ਅਨੈਤਿਕ ਜੀਵਨ ਸ਼ੈਲੀ ਦੁਆਰਾ ਪਰਮਾਤਮਾ ਨੂੰ ਨਾ ਕਹਿ ਰਹੇ ਸਨ, ਪਰ ਉਹਨਾਂ ਨੂੰ ਤੋਬਾ ਹੋਈ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਨੇ ਕਿਹਾ, ਉਹਨਾਂ ਦੀਆਂ ਜ਼ਿੰਦਗੀਆਂ ਨੇ ਹਾਂ ਕਿਹਾ। ਉਹਨਾਂ ਨੇ ਕੀਤਾ ਨਹੀਂ ਪਰ ਕਿਹਾ, ਪਰ ਉਹਨਾਂ ਨਹੀਂ ਪਰ ਅੰਤ ਵਿੱਚ ਉਹਨਾਂ ਨੇ ਹਾਂ ਕਿਹਾ ਅਤੇ ਪ੍ਰਭੂ ਕੋਲ ਚਲੇ ਗਏ ਜਾ ਗਏ। ਵਿਸ਼ਵਾਵਾਂ ਅਤੇ ਟੈਕਸ ਵਸੂਲਣ ਵਾਲੇ ਉਸ ਪੁੱਤਰ ਵਰਗੇ ਸਨ ਜਿਨ੍ਹਾਂ ਨੇ ਮੈਂ ਨਹੀਂ ਕਰਾਂਗਾ ਪਰ ਬਾਅਦ ਵਿੱਚ ਆਪਣਾ ਮਨ ਬਦਲ ਲਿਆ ਅਤੇ ਚਲੇ ਗਏ। ਜਦੋਂ ਕਿ ਮੁੱਖ ਪੁਜਾਰੀ ਅਤੇ ਬਜ਼ੁਰਗ ਉਸ ਪੁੱਤਰ ਵਰਗੇ ਸਨ ਜਿਨ੍ਹਾਂ ਨੇ ਮੈਂ ਜਾਵਾਂਗਾ ਸ਼੍ਰੀਮਾਨ ਪਰ ਨਹੀਂ ਗਏ। ਉਹਨਾਂ ਵਿੱਚ ਆਗਿਆਕਾਰੀ ਦੀ ਘਾਟ ਸੀ। ਉਹਨਾਂ ਦੇ ਬਾਹਰੀ ਜੀਵਨ ਨੇ ਹਾਂ 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 ਕਿਹਾ, ਪਰ ਉਹਨਾਂ ਦੇ ਦਿਲ ਜਿਹੜੇ ਆ ਉਹ ਚੀਕਦੇ ਸਨ ਨਹੀਂ ਨਹੀਂ ਨਹੀਂ। ਯੇਸੂ ਕਹਿੰਦਾ ਹੈ ਕਿ ਟੈਕਸ ਵਸੂਲਣ ਵਾਲੇ ਅਤੇ ਵੇਸ਼ਵਾਵਾਂ ਤੁਹਾਡੇ ਅੱਗੇ ਜਾ ਰਹੇ ਹਨ ਕਿਉਂਕਿ ਤੁਸੀਂ ਤੋਬਾ ਨਹੀਂ ਕੀਤੀ, ਨਹੀਂ ਕਰੋਗੇ। ਇਹ ਉਮੀਦਾਂ ਦਾ ਇੱਕ ਵੱਡਾ ਉਲਟਾ ਸੀ। ਦ੍ਰਿਸ਼ਟਾਂਤ ਨੇ ਨਾ ਸਿਰਫ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਦੇ ਦਿਲਾਂ 'ਤੇ ਹਥੌੜੇ ਵਾਂਗ ਵਾਰ ਕੀਤਾ, ਸਗੋਂ ਇਹ ਸਾਡੇ ਲਈ ਬਹੁਤ ਸੋਚ ਵਿਚਾਰ ਕਰਨ ਵਾਲਾ ਵੀ ਹੋਣਾ ਚਾਹੀਦਾ ਹੈ। ਸਾਡੇ ਸਾਹਮਣੇ ਇਸ ਸਵਾਲ ਦਾ ਸਾਹਮਣਾ ਕਰਨਾ ਸਾਨੂੰ ਚਾਹੀਦਾ ਕਿ ਅਸੀਂ ਪਰਮਾਤਮਾ ਦੇ ਦਿਆਲੂ ਸੱਦੇ ਨੂੰ ਕੀ ਕਹਿ ਰਹੇ ਹਾਂ। ਅੱਜ ਬਹੁਤ ਸਾਰੇ ਜਿਹੜੇ ਆ ਈਸਾਈ ਲੋਕ ਜਿਹੜੇ ਕਹਾਉਂਦੇ ਆਪਣੇ ਆਪ ਨੂੰ, ਜਿਹਨਾਂ ਮੁੱਖ ਪੁਜਾਰੀਆਂ ਵਰਗੇ ਹਨ, ਜੋ ਆਪਣੇ ਮੂੰਹੋਂ ਇਕਬਾਲ ਕਰਕੇ ਹਾਂ ਕਹਿੰਦੇ ਹਨ, ਚਰਚ ਦੀਆਂ ਸਹੀ ਮੀਟਿੰਗਾਂ ਵਿੱਚ ਆਪਣੀ ਹਾਜ਼ਰੀ ਹਾਂ ਕਹਿੰਦੇ ਹਨ ਅਤੇ ਸਹੀ ਗੱਲ ਕਹਿੰਦੇ ਹਨ, ਪਰ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਉਹਨਾਂ ਦੀ ਜ਼ਿੰਦਗੀ ਨਹੀਂ 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 ਚੀਕਦੀ। ਉਹ ਸਿਧਾਂਤਕ ਤੌਰ 'ਤੇ ਹਾਂ ਕਰਦੇ ਹਨ ਪਰ ਅਮਲ ਵਿੱਚ ਨਹੀਂ ਹੁੰਦੇ। ਉਹ ਕਹਿੰਦੇ ਹਨ ਕਿ ਮੈਂ ਜਾਵਾਂਗਾ ਸਰ, ਪਰ ਉਹ ਨਹੀਂ ਜਾਂਦੇ। ਕੀ ਇਹ ਤੁਹਾਡੇ ਲਈ ਘੰਟੀ ਵਜਾਉਂਦਾ ਹੈ? ਤੁਸੀਂ ਆਪਣੇ ਮੂੰਹ ਨਾਲ ਹੀ ਇਸ ਨੂੰ ਹਾਂ ਕਹਿੰਦੇ ਹੋ, ਪਰ ਤੁਹਾਨੂੰ ਆਪਣੀ ਜ਼ਿੰਦਗੀ ਨਾਲ ਉਸ ਨੂੰ ਨਹੀਂ। ਟੈਕਸ ਵਸੂਲਣ ਵਾਲੇ ਅਤੇ ਵੇਸ਼ਵਾਵਾਂ ਤੁਹਾਡੇ ਅੱਗੇ ਰਾਜ ਵਿੱਚ, ਸਵਰਗ ਦੇ ਰਾਜ ਵਿੱਚ ਪਹਿਲਾਂ ਦਾਖਲ ਹੋਣਗੇ। ਸਭ ਤੋਂ ਨਿੰਦਣਯੋਗ ਪਾਪੀ ਜੋ ਆਪਣੀ ਘਿਨਾਉਣੀ ਜ਼ਿੰਦਗੀ ਨਾਲ ਨਹੀਂ 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 ਕਹਿੰਦਾ, ਜੋ ਫਿਰ ਤੋਬਾ ਕਰਦਾ ਹੈ ਅਤੇ ਆਉਂਦਾ ਹੈ ਅਤੇ ਹਾਂ ਕਹਿੰਦਾ ਹੈ, ਅਤੇ ਤੁਹਾਡੇ ਅੱਗੇ ਜਾਵੇਗਾ ਜੋ ਮੂੰਹ ਨਾਲ ਹਾਂ ਕਹਿੰਦਾ ਹੈ ਅਤੇ ਜੀਵਨ ਨਾਲ ਨਹੀਂ। ਯੇਸੂ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਦਾ ਸਾਹਮਣਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਯੂਹੰਨਾ ਦੁਆਰਾ ਤੁਹਾਨੂੰ ਧਾਰਮਿਕਤਾ ਦਾ ਰਸਤਾ ਦਿਖਾਉਣ ਤੋਂ ਬਾਅਦ ਵੀ ਤੁਸੀਂ ਤੋਬਾ ਨਹੀਂ ਕੀਤੀ ਅਤੇ ਉਸ 'ਤੇ ਵਿਸ਼ਵਾਸ ਨਹੀਂ ਕੀਤਾ, ਅਤੇ ਇਹ ਕਹਿ ਕੇ ਉਸਨੇ ਯੂਹੰਨਾ ਬਪਤਿਸਮੇ ਬਾਰੇ ਸਵਾਲ ਦਾ ਜਵਾਬ ਦਿੱਤਾ ਜਿਸ ਦਾ ਉਹ ਜਵਾਬ ਦੇਣ ਲਈ ਤਿਆਰ ਨਹੀਂ ਸਨ। ਸੋ ਸਾਡੇ ਬਾਰੇ ਕੀ ਅੱਜ ਇੱਥੇ ਕੋਈ ਹੈ ਜਿਸਨੇ ਹੁਣ ਦੇਖਿਆ ਕਿ ਉਹ ਆਪਣੇ ਮੂੰਹ ਨਾਲ ਹਾਂ ਕਹਿ ਰਹੇ ਹਨ ਅਤੇ ਆਪਣੀ ਜਾਨ ਨਾਲ ਨਹੀਂ? ਹੁਣ ਜਦੋਂ ਤੁਸੀਂ ਇਹ ਦੇਖ ਲਿਆ ਹੈ ਕਿ ਤੁਸੀਂ ਆ ਕੇ ਆਪਣੇ ਮੂੰਹ ਨਾਲ ਹਾਂ ਕਹਿ ਕੇ ਆਪਣੀ ਜਾਨ ਨਾਲ ਹਾਂ ਕਹਿ ਕੇ ਇਸ ਨੂੰ ਸਹੀ ਕਰੋਗੇ, ਕੀ ਤੁਸੀਂ ਤੋਬਾ ਅਤੇ ਵਿਸ਼ਵਾਸ ਨਾਲ ਆਓਗੇ ਅਤੇ ਜੀਵਨ ਪਾਓਗੇ, ਜਾਂ ਕਿ ਤੁਸੀਂ ਵੀ ਉਹਨਾਂ ਲੋਕਾਂ ਵਰਗੇ ਹੋਵੋ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ ਅਤੇ ਵਿਸ਼ਵਾਸ ਨਹੀਂ ਕੀਤਾ? ਇਹਨਾਂ ਧਾਰਮਿਕ ਆਗੂਆਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਯੇਸੂ ਉਹਨਾਂ ਦਾ ਸਪਸ਼ਟ ਤੌਰ 'ਤੇ ਸਾਹਮਣਾ ਕਰ ਰਿਹਾ ਸੀ, ਪਰ ਉਹ ਪਿੱਛੇ ਨਹੀਂ ਹਟੇ ਜਾਂ ਤੋਬਾ ਨਹੀਂ ਕੀਤੀ। ਇਸ ਲਈ ਯੇਸੂ ਉਹਨਾਂ 'ਤੇ ਇੱਕ ਹੋਰ ਦ੍ਰਿਸ਼ਟਾਂਤ ਵਿੱਚ ਤੀਜੇ ਟਕਰਾਅ ਦੇ ਨਾਲ ਆਉਂਦਾ ਰਿਹਾ। ਇਸ ਵਾਰ ਰਾਜਾ ਯੇਸੂ ਉਹਨਾਂ 'ਤੇ ਦੁਖੀ ਅਸਵੀਕਾਰ ਦਾ ਸਾਹਮਣਾ ਕਰਦਾ ਹੈ। ਆਇਤ 33 ਯੇਸੂ ਉਹਨਾਂ ਨੂੰ ਕਹਿੰਦਾ ਹੈ, ਇੱਥੇ ਇੱਕ ਹੋਰ ਦ੍ਰਿਸ਼ਟਾਂਤ ਉਹ ਕਹਿੰਦਾ ਹੈ ਕਿ ਇੱਕ ਮਾਲਕ ਸੀ ਜਿਸਨੇ ਇੱਕ ਅੰਗੂਰੀ ਬਾਗ ਲਗਾਇਆ। ਉਸਨੇ ਇਸਦੇ ਦੁਆਲੇ ਇੱਕ ਕੰਧ ਲਗਾਈ, ਇੱਕ ਵਾਈਨ ਪ੍ਰੈਸ ਪੁੱਟਿਆ, ਇਸ ਨੂੰ ਹਰ ਤਰੀਕੇ ਨਾਲ ਤਿਆਰ ਕੀਤਾ ਅਤੇ ਉਹਨਾਂ ਨੇ ਇਸ ਨੂੰ ਕਿਰਾਏਦਾਰਾਂ ਨੂੰ ਦੇ ਦਿੱਤਾ ਅਤੇ ਯਾਤਰਾ 'ਤੇ ਚਲਾ ਗਿਆ। ਮਾਲਕ ਕਿਹੜਾ ਸੀ? ਉਹ ਬਾਗ ਨੂੰ ਕਿਰਾਏ 'ਤੇ ਦੇ ਕੇ ਆਪ ਯਾਤਰਾ 'ਤੇ ਚਲਾ ਗਿਆ। ਹੁਣ ਤੁਹਾਨੂੰ ਇਹ ਅਹਿਸਾਸ ਕਰਨ ਦੀ ਜ਼ਰੂਰਤ ਹੈ ਕਿ ਇਹਨਾਂ ਮੁੱਖ ਪੁਜਾਰੀਆਂ ਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਯੇਸੂ ਕਿਸ ਬਾਰੇ ਗੱਲ ਕਰ ਰਿਹਾ ਸੀ। ਅੰਗੂਰੀ ਬਾਗ ਯਸ਼ਾਇਆ ਦੀ ਕਿਤਾਬ ਤੋਂ ਲਿਆ ਗਿਆ ਇਜ਼ਰਾਈਲ ਦਾ ਇੱਕ ਮੁੱਖ ਪ੍ਰਮੁੱਖ ਬਾਈਬਲੀ ਪ੍ਰਤੀਕ ਸੀ। ਇਸ ਲਈ ਉਹ ਜਾਣਦੇ ਸਨ ਕਿ ਇਹ ਸਿਰਫ ਕੋਈ ਕਹਾਣੀ ਨਹੀਂ ਸੀ, ਇਹ ਇਜ਼ਰਾਈਲ ਬਾਰੇ ਹੋਣ ਵਾਲੀ ਸੀ। ਇਸ ਲਈ ਉਹਨਾਂ ਲਈ ਅਸਲ ਸਾਰਥਕਤਾ ਹੋਣ ਵਾਲੀ ਸੀ, ਪਰ ਅਜੇ ਤੱਕ ਉਹਨਾਂ ਨੇ ਇਹ ਗੱਲ ਨਹੀਂ ਸੁਣੀ ਸੀ। ਆਇਤ 34, ਜਦੋਂ ਵਾਢੀ ਦਾ ਸਮਾਂ ਨੇੜੇ ਆਇਆ ਤਾਂ ਉਸਨੇ ਆਪਣੇ ਨੌਕਰਾਂ ਨੂੰ ਫਲ ਇਕੱਠਾ ਕਰਨ ਲਈ ਕਿਰਾਏਦਾਰਾਂ ਕੋਲ ਭੇਜਿਆ। ਆਇਤ 35, ਸਾਨੂੰ ਮਾਲਕ ਨੌਕਰਾਂ 'ਤੇ ਹੋਏ ਅਪਰਾਧਾਂ ਦੀ ਸੂਚੀ ਬਾਰੇ ਦੱਸਦਾ ਹੈ। ਉਹਨਾਂ ਨੇ ਇੱਕ ਨੂੰ ਕੁੱਟਿਆ ਅਤੇ ਦੂਜੇ ਨੂੰ ਮਾਰ ਦਿੱਤਾ ਅਤੇ ਤੀਜੇ ਨੂੰ ਪੱਥਰ ਮਾਰੇ। ਇਹ ਦੁਸ਼ਟ ਕਿਰਾਏਦਾਰ ਆਪਣੇ ਲਈ ਗੁਰੀ ਬਾਗ ਚਾਹੁੰਦੇ ਸਨ। ਮਾਲਕ ਨੇ ਹੋਰ ਨੌਕਰ ਭੇਜੇ, ਪਰ ਉਹ ਹੀ ਅੰਤ ਤੱਕ ਉਹਨਾਂ ਦੀ ਉਡੀਕ ਕਰ ਰਿਹਾ ਸੀ। ਅੰਤ ਵਿੱਚ ਉਸਨੇ ਆਪਣੇ ਪੁੱਤਰ ਨੂੰ ਇਹ ਕਹਿੰਦੇ ਹੋਏ ਭੇਜਿਆ, ਉਹ ਮੇਰੇ ਪੁੱਤਰ ਦਾ ਸਤਿਕਾਰ ਕਰਨਗੇ। ਪਰ ਆਇਤ 37, ਪਰ ਉਹਨਾਂ ਨੇ ਉਸ ਨੂੰ ਫੜ ਲਿਆ ਇਹ ਪਛਾਣਦੇ ਹੋਏ ਕਿ ਉਹ ਵਾਰਸ ਸੀ, ਅਤੇ ਉਹਨਾਂ ਨੇ ਉਸਨੂੰ ਵੀ ਮਾਰ ਦਿੱਤਾ। ਫਿਰ ਯਿਸੂ ਨੇ ਆਇਤ 40 ਵਿੱਚ ਸਵਾਲ ਉਠਾਇਆ, ਇਸ ਲਈ ਜਦੋਂ ਅੰਗੂਰੀ ਬਾਗ ਦਾ ਮਾਲਕ ਆਵੇਗਾ ਤਾਂ ਉਹ ਉਹਨਾਂ ਠੇਕੇਦਾਰਾਂ ਨਾਲ ਕੀ ਕਰੇਗਾ? ਖੈਰ, ਮੁੱਖ ਯਾਜਕ ਅਤੇ ਬਜ਼ੁਰਗ ਨਿਰਾਸ਼ ਨਹੀਂ ਕਰਦੇ। ਉਹ ਆਇਤ 41 ਵਿੱਚ ਆਪਣਾ ਫੈਸਲਾ ਸੁਣਦੇ ਹਨ ਕਿ ਉਹਨਾਂ ਨੇ ਉਸ ਕਿਹਾ, ਉਹ ਉਹਨਾਂ ਬਦਮਾਸ਼ਾਂ ਨੂੰ ਬੁਰੀ ਤਰ੍ਹਾਂ ਮਾਰ ਦੇਵੇਗਾ ਅਤੇ ਅੰਗੂਰੀ ਬਾਗ ਦੂਜੇ ਠੇਕੇਦਾਰਾਂ ਨੂੰ ਸੌਂਪ ਦੇਵੇਗਾ ਜੋ ਉਹਨਾਂ ਨੂੰ ਉਹਨਾਂ ਦੇ ਮੌਸਮ ਵਿੱਚ ਫਲ ਦੇਣਗੇ। ਇਹ ਬਦਮਾਸ਼ ਜਿਨ੍ਹਾਂ ਨੇ ਨੌਕਰ ਅਤੇ ਪੁੱਤਰ ਨੂੰ ਰੱਦ ਕੀਤਾ ਸੀ ਉਹਨਾਂ ਦਾ ਬੁਰਾ ਅੰਤ ਹੋਵੇਗਾ। ਇਸ ਦ੍ਰਿਸ਼ਟਾਂਤ ਨੇ ਕੁਝ ਦਿਨਾਂ ਦੇ ਅੰਦਰ ਮਾਲਕ ਦੇ ਪੁੱਤਰ ਨੂੰ ਸਰੀਪ 'ਤੇ ਟੰਗ ਦਿੱਤਾ ਜਾਵੇਗਾ, ਯਿਸੂ ਨੂੰ ਸਰੀਪ ਦਿੱਤੀ ਜਾਵੇਗੀ ਅਤੇ ਰੱਦ ਕਰ ਦਿੱਤਾ ਜਾਵੇਗਾ। ਯਿਸੂ ਆਇਤ 42 ਵਿੱਚ ਇਹਨਾਂ ਮੁੱਖ ਯਾਜਕਾਂ ਅਤੇ ਬਜ਼ੁਰਗਾਂ ਨੂੰ ਕਹਿੰਦਾ ਹੈ ਕਿ ਤੁਸੀਂ ਧਰਮ ਗ੍ਰੰਥ ਵਿੱਚ ਕਦੇ ਨਹੀਂ ਪੜ੍ਹਿਆ? ਬੇਸ਼ੱਕ ਇਹਨਾਂ ਲੋਕਾਂ ਨੇ ਧਰਮ ਗ੍ਰੰਥ ਨੂੰ ਪੜ੍ਹਿਆ ਸੀ, ਹਰ ਕਾਮੇ ਅਤੇ ਪੂਰੇ ਵਾਰਾਮ ਨੂੰ ਜਾਣਦੇ ਸਨ। ਕੀ ਤੁਸੀਂ ਧਰਮ ਗ੍ਰੰਥਾਂ ਵਿੱਚ ਕਦੇ ਨਹੀਂ ਪੜ੍ਹਿਆ ਕਿ ਜਿਸ ਪੱਥਰ ਨੂੰ ਬਿਲਡਰਾਂ ਨੇ ਰੱਦ ਕਰ ਦਿੱਤਾ ਸੀ ਉਹ ਕੋਨੇ ਦਾ ਪੱਥਰ ਬਣ ਗਿਆ ਹੈ? ਇਹ ਪ੍ਰਭੂ ਦਾ ਕੰਮ ਸੀ ਅਤੇ ਇਹ ਸਾਡੀ ਨਜ਼ਰ ਵਿੱਚ ਅਦਭੁਤ ਹੈ। ਇਹ ਉਹਨਾਂ ਮਾਲਕਾਂ ਦਾ ਪੁੱਤਰ ਹੈ ਜਿਨ੍ਹਾਂ ਨੂੰ ਕਿਰਾਏਦਾਰਾਂ ਨੇ ਰੱਦ ਕਰ ਦਿੱਤਾ ਹੈ। ਇਹ ਪਰਮੇਸ਼ੁਰ ਦਾ ਪੁੱਤਰ ਹੈ ਜਿਸ ਨੂੰ ਦੁਨੀਆਂ ਨੇ ਰੱਦ ਕਰ ਦਿੱਤਾ ਹੈ। ਇਹ ਉਹ ਸਰਾਣਾ ਹੈ ਜਿਸ ਨੂੰ ਇਮਾਰਤ ਸਾਜ਼ਾਂ ਨੇ ਰੱਦ ਕਰ ਦਿੱਤਾ ਹੈ। ਯਿਸੂ ਕਹਿ ਰਿਹਾ ਹੈ ਕਿ ਕੀ ਤੁਸੀਂ ਸਮਝਦੇ ਨਹੀਂ? ਇਹ ਸਭ ਮੇਰੇ ਬਾਰੇ ਹੈ, ਕੀ ਤੁਸੀਂ ਇਹ ਨਹੀਂ ਸਮਝਦੇ? ਪਰਮੇਸ਼ੁਰ ਦੇ ਕੀਮਤੀ ਬਚਨ ਦਾ ਸਾਰਾ ਪ੍ਰਕਾਸ਼ ਜੋ ਤੁਸੀਂ ਲੋਕ ਪਹਿਲਾਂ ਤੋਂ ਜਾਣਦੇ ਹੋ ਮੈਨੂੰ ਪ੍ਰਗਟ ਕਰਨ ਦੇ ਲਈ ਹੈ, ਅਤੇ ਇੱਥੇ ਤੁਸੀਂ ਮੈਨੂੰ ਠੋਕਰ ਮਾਰ ਰਹੇ ਹੋ, ਮੈਨੂੰ ਰੱਦ ਕਰ ਰਹੇ ਹੋ। ਨਬੀਆਂ ਨੂੰ ਤੁਹਾਡੇ ਪੁਰਖਿਆਂ ਕੋਲ ਭੇਜਿਆ ਗਿਆ ਸੀ ਅਤੇ ਉਹਨਾਂ ਨੂੰ ਵਾਰ ਵਾਰ ਰੱਦ ਕੀਤਾ ਗਿਆ ਸੀ, ਅਤੇ ਹੁਣ ਪੁੱਤਰ ਇੱਥੇ ਹੈ ਅਤੇ ਤੁਸੀਂ ਉਸਨੂੰ ਰੱਦ ਕਰ ਰਹੇ ਹੋ। ਆਏ 43 ਇਸ ਲਈ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਪਰਮੇਸ਼ੁਰ ਦਾ ਰਾਜ ਤੁਹਾਡੇ ਤੋਂ ਖੋਹ ਲਿਆ ਜਾਵੇਗਾ ਅਤੇ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ ਜੋ ਇਸ ਦੇ ਫਲ ਨੂੰ ਪੈਦਾ ਕਰਦੇ ਹਨ। ਪਿਛਲੇ ਹਫ਼ਤੇ ਦਾ ਅੰਜੀਰ ਦਾ ਰੁੱਖ ਯਾਦ ਹੈ, ਜੇ ਤੁਸੀਂ ਫਲ ਨਹੀਂ ਦਿੰਦੇ ਅਤੇ ਹੇ ਅੰਜੀਰ ਦੇ ਰੁੱਖ ਤਾਂ ਤੁਸੀਂ ਸਰਾਪੇ ਜਾਓਗੇ। ਜੇ ਤੁਸੀਂ ਫਲ ਨਹੀਂ ਦਿੰਦੇ ਹੇ ਮੁੱਖ ਪੁਜਾਰੀ ਤਾਂ ਤੁਸੀਂ ਸਰਾਪੇ ਜਾਓਗੇ ਅਤੇ ਰਾਜ ਤੁਹਾਡੇ ਤੋਂ ਖੋਲਿਆ ਜਾਵੇਗਾ ਅਤੇ ਉਹਨਾਂ ਨੂੰ ਦਿੱਤਾ ਜਾਵੇਗਾ ਜੋ ਇਸਦਾ ਫਲ ਪੈਦਾ ਕਰਨਗੇ। 44 ਆਇਤ, ਜੋ ਇਸ ਪੱਥਰ ਉੱਤੇ ਡਿੱਗੇਗਾ ਯਾਨੀ ਯਿਸੂ ਉੱਤੇ ਡਿੱਗੇਗਾ ਉਹ ਟੁਕੜੇ ਟੁਕੜੇ ਹੋ ਜਾਵੇਗਾ, ਪਰ ਜਿਸ ਉੱਤੇ ਇਹ ਪੱਥਰ ਡਿੱਗੇਗਾ ਉਹ ਕੁਚਲਿਆ ਜਾਵੇਗਾ। ਇਹਨਾਂ ਮੁੱਖ ਯਾਜਕਾਂ ਅਤੇ ਬਜ਼ੁਰਗਾਂ ਵਾਂਗ ਨਾ ਬਣੋ, ਯਿਸੂ ਨੂੰ ਗਲਤ ਨਾ ਸਮਝੋ, ਯਿਸੂ ਨੂੰ ਸਪਸ਼ਟ ਕਰਨ ਵਿੱਚ ਅਸਫਲ ਨਾ ਹੋਵੋ, ਕਿਉਂਕਿ ਯਿਸੂ ਉੱਤੇ ਠੋਕਰ ਖਾਣ ਨਾਲ ਟੁਕੜੇ ਟੁਕੜੇ ਹੋ ਜਾਣਾ ਹੈ ਪਰ ਪੂਰੀ ਤਰ੍ਹਾਂ ਕੁਚਲਿਆ ਜਾਣਾ ਹੈ, ਕਿਉਂਕਿ ਇਹ ਸਭ ਯਿਸੂ ਬਾਰੇ ਹੈ। ਉਹ ਸ਼ੁਰੂਆਤ, ਵਿਚਕਾਰ ਅਤੇ ਅੰਤ ਹੈ। ਉਹ ਸਭ ਕੁਝ ਹੈ ਜੋ ਮਾਇਨੇ ਰੱਖਦਾ ਹੈ ਅਤੇ ਉਸ ਵਿੱਚ ਵਿਸ਼ਵਾਸ ਪੂਰੀ ਤਰ੍ਹਾਂ ਬਚਾਉਂਦਾ ਹੈ ਅਤੇ ਸਾਨੂੰ ਮੁਕਤੀ ਦਿੰਦਾ ਹੈ। ਮੈਨੂੰ ਦੱਸੋ ਕਿ ਤੁਸੀਂ ਯਿਸੂ ਬਾਰੇ ਕੀ ਸੋਚਦੇ ਹੋ? ਕਿ ਉਹ ਤੁਹਾਡੇ ਜੀਵਨ ਦਾ ਪ੍ਰਭੂ ਹੈ? ਕਿ ਉਹ ਤੁਹਾਡੀ ਆਤਮਾ ਦਾ ਮੁਕਤੀਦਾਤਾ ਹੈ? ਇਹੀ ਸਦੀਵੀ ਜੀਵਨ ਦਾ ਇੱਕੋ ਇੱਕ ਰਸਤਾ ਹੈ। ਜਦੋਂ ਮੁੱਖ ਯਾਜਕਾਂ ਅਤੇ ਬਜ਼ੁਰਗਾਂ ਅਤੇ ਫਰੀਸੀਆਂ ਨੇ ਯਿਸੂ ਦੀਆਂ ਕਹਾਣੀਆਂ ਸੁਣੀਆਂ ਤਾਂ ਉਹ ਜਾਣਦੇ ਸਨ ਕਿ ਉਹ ਉਹਨਾਂ ਬਾਰੇ ਗੱਲ ਕਰ ਰਿਹਾ ਸੀ। ਉਹਨਾਂ ਨੂੰ ਇਹ ਪਤਾ ਸੀ, ਮੈਨੂੰ ਹੈਰਾਨੀ ਹੈ ਕਿ ਕੀ ਯਿਸੂ ਅੱਜ ਸਵੇਰੇ ਤੁਹਾਡੇ ਨਾਲ ਗੱਲ ਕਰ ਰਿਹਾ ਹੈ? ਕਿ ਉਹ ਤੁਹਾਨੂੰ ਦੱਸ ਰਿਹਾ ਹੈ ਕਿ ਤੁਸੀਂ ਉਸਨੂੰ ਗਲਤ ਸਮਝਿਆ ਹੈ? ਜੇਕਰ ਅਜਿਹਾ ਹੈ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਫਰੀਸੀਆਂ ਦੇ ਜਵਾਬ ਤੋਂ ਵੱਖਰੇ ਢੰਗ ਨਾਲ ਜਵਾਬ ਦਿਓਗੇ। ਉਹ ਉਸਨੂੰ ਗ੍ਰਿਫਤਾਰ ਕਰਨ ਦਾ ਤਰੀਕਾ ਲੱਭ ਰਹੇ ਸਨ ਪਰ ਉਹ ਰੁਕ ਗਏ ਕਿਉਂਕਿ ਭੀੜ ਤੋਂ ਡਰਦੇ ਸਨ। ਯਿਸੂ ਕੀ ਕਹਿ ਰਿਹਾ ਸੀ? ਇਹ ਸਮਝਣ ਦੇ ਬਾਵਜੂਦ ਉਹ ਆਪਣੀ ਪੂਰੀ ਜਿਹੜੀ ਉਹਨਾਂ ਦੀ ਬੁਰੀ ਤਰ੍ਹਾਂ ਸਵੀਕਾਰ ਕਰਦੇ ਹਨ ਇਸ ਚੀਜ਼ ਨੂੰ। ਉਹ ਨਹੀਂ ਸਮ ਜਾਂ ਖੁਦਾਵੰਦ ਦੀਆਂ ਗੱਲਾਂ ਨੂੰ ਅਸਵੀਕਾਰ ਕਰਦੇ ਹਾਂ। ਇੱਕ ਅਜਿਹੀ ਜਗ੍ਹਾ ਜਿੱਥੇ ਅਸੀਂ ਸਾਰੇ ਹਾਂ ਅਤੇ ਜਿੱਥੇ ਕੁਝ ਅਜੇ ਵੀ ਹੋ ਸਕਦੇ ਹਨ। ਜੇਕਰ ਤੁਸੀਂ ਅੱਜ ਸਵੇਰੇ ਇਸ ਨੂੰ ਰੱਦ ਕਰ ਰਹੇ ਹੋ ਤਾਂ ਤੁਹਾਨੂੰ ਅੱਜ ਸਵੇਰੇ ਇਸ ਨੂੰ ਖਤਮ ਕਰਨ ਅਤੇ ਮੁਕਤੀ ਅਤੇ ਪੂਰੀ ਸਵੀਕ੍ਰਿਤੀ ਲਈ ਯੇਸੂ ਕੋਲ ਆਉਣ ਦੀ ਲੋੜ ਹੈ। ਅੰਤ ਵਿੱਚ ਯੇਸੂ 22 ਬਾਪ ਦਾ 1-14 ਵਿੱਚ ਚੌਥੇ ਟਕਰਾਅ ਨਾਲ ਇਸ ਨੂੰ ਸਿਰੇ 'ਤੇ ਲੈ ਜਾਂਦਾ ਹੈ। ਰਾਜਾ ਯੇਸੂ ਉਹਨਾਂ ਦੀ ਪੂਰੀ ਜਿਹੜੀ ਪੂਰੀ ਤਰ੍ਹਾਂ ਉਦਾਸੀਨਤਾ ਅਤੇ ਨਾ ਸ਼ੁਕਰੇਪਣ ਦਾ ਸਾਹਮਣਾ ਕਰਦਾ ਹੈ। ਅਧਿਆਇ 22 ਵਿੱਚ ਅਸੀਂ ਯੇਸੂ ਨੂੰ ਉਹਨਾਂ ਦੀ ਇੱਕ ਹੋਰ ਦ੍ਰਿਸ਼ਟਾਂਤ ਯੇਸੂ ਨੂੰ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਉਂਦੇ ਦੇਖਦੇ ਹਾਂ। ਇਸ ਵਾਰ ਉਹਨਾਂ ਨੂੰ ਦੱਸਦਾ ਹੈ ਕਿ ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਲਈ ਵਿਆਹ ਦੀ ਦਾਵਤ ਤਿਆਰ ਕੀਤੀ। ਉਸਨੇ ਉਹਨਾਂ ਕੋਲ ਲੋਕਾਂ ਕੋਲ ਨੌਕਰ ਭੇਜੇ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਆਉਣ ਲਈ ਕਹਿਣ ਅਤੇ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਇਨਕਾਰ ਕੀਤਾ ਹੈ। ਉਸਨੇ ਇੱਕ ਵਾਰ ਹੋਰ ਨੌਕਰ ਭੇਜੇ ਅਤੇ ਉਹਨਾਂ ਨੂੰ ਮੈਨਿਊ ਜਿਹੜਾ ਸੀ ਉਹਦੇ ਬਾਰੇ ਵੀ ਦੱਸਿਆ, ਫਿਰ ਵੀ ਉਹਨਾਂ ਨੇ ਇਨਕਾਰ ਕਰ ਦਿੱਤਾ ਅਤੇ ਆਪਣੇ ਕੰਮਾਂ ਵਿੱਚ ਲੱਗੇ ਰਹੇ। ਅਤੇ ਉਹਨਾਂ ਵਿੱਚੋਂ ਕੋਈ ਕਿੰਨੇ ਵੀ ਨੌਕਰਾਂ ਦਾ ਜਵਾਬ ਨਾ ਦਿੱਤਾ ਅਤੇ ਕੋਈ ਕਿੰਨੇ ਤਾਂ ਨੌਕਰਾਂ ਨਾਲ ਬਦਸਲੂਕੀ ਕੀਤੀ, ਇੱਥੋਂ ਤੱਕ ਕਿ ਮਰਨ ਦੀ ਵੀ ਹਿੰਮਤ ਕੀਤੀ। ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ ਉਹ ਉਦਾਸੀਨ ਅਤੇ ਨਾ ਸ਼ੁਕਰੇ ਸਨ, ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਉਦਾਸੀਨ ਅਤੇ ਨਾ ਸ਼ੁਕਰੇ ਮਹਿਮਾਨ ਕੌਣ ਹਨ? ਇਹ ਮੁੱਖ ਜਾਜਕ ਅਤੇ ਫਰੀਸੀ ਅਤੇ ਬਜ਼ੁਰਗ ਹਨ। ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਪਰ ਉਹ ਸੱਦੇ ਨੂੰ ਉਦਾਸੀਨਤਾ ਅਤੇ ਨਾ ਸ਼ੁਕਰੇ ਦੀ ਡੂੰਘੀ ਘਾਟ ਨਾਲ ਪੇਸ਼ ਕਰ ਰਹੇ ਹਨ। ਇਹਨਾਂ ਲੋਕਾਂ ਕੋਲ ਧਰਮ ਗ੍ਰੰਥ ਸਨ, ਧਰਮ ਗ੍ਰੰਥ ਜਾਣਦੇ ਸਨ ਅਤੇ ਧਰਮ ਗ੍ਰੰਥ ਪ੍ਰਤੀ ਸਮਰਪਿਤ ਸਨ, ਪਰ ਉਹ ਧਰਮ ਗ੍ਰੰਥ ਦੇ ਪਰਮੇਸ਼ੁਰ ਨਾਲ ਬਹੁਤ ਹੀ ਉਦਾਸੀਨਤਾ ਅਤੇ ਨਾ ਸ਼ੁਕਰਤਾ ਨਾਲ ਪੇਸ਼ ਆਉਣ ਦੇ ਕੰਮ ਵਿੱਚ ਲੱਗੇ ਹੋਏ ਸਨ। ਉਹਨਾਂ ਨੇ ਯਹੂਨਾ ਦਾ ਸੰਦੇਸ਼ ਸੁਣਿਆ ਸੀ, ਉਹਨਾਂ ਨੇ ਇਸ ਨੂੰ ਯੇਸੂ ਦੇ ਬੁੱਲਾਂ ਤੋਂ ਸੁਣਿਆ ਸੀ, ਪਰ ਉਹਨਾਂ ਨੇ ਤੋਬਾ ਕਰਨ ਦੇ ਸਾਰੇ ਸੱਦੇ ਨੂੰ ਠੁਕਰਾ ਦਿੱਤਾ। ਮੈਨੂੰ ਡਰ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਈਸਾਈ ਕਹਿੰਦੇ ਹਨ ਜੋ ਇਸ ਤਰ੍ਹਾਂ ਦੇ ਹਨ। ਉਹਨਾਂ ਕੋਲ ਧਰਮ ਗ੍ਰੰਥ ਹਨ, ਧਰਮ ਗ੍ਰੰਥ ਨੂੰ ਜਾਣਦੇ ਹਨ ਅਤੇ ਆਪਣੇ ਤਰੀਕੇ ਨਾਲ ਆਪਣੇ ਆਪ ਨੂੰ ਧਰਮ ਗ੍ਰੰਥ ਪ੍ਰਤੀ ਸਮਰਪਿਤ ਸਮਝਦੇ ਹਨ, ਪਰ ਉਸ ਪਰਮੇਸ਼ੁਰ ਨੂੰ ਨਹੀਂ ਜਾਣਦੇ ਜਿਸ ਬਾਰੇ ਧਰਮ ਗ੍ਰੰਥ ਗੱਲ ਕਰਦੇ ਹਨ ਅਤੇ ਉਸ ਨੂੰ ਹੱਥੋਂ ਨਕਾਰ ਦਿੰਦੇ ਹਨ। ਰਾਜਾ ਗੁੱਸੇ ਵਿੱਚ ਸੀ ਅਤੇ ਉਸਨੇ ਆਪਣੀਆਂ ਫੌਜਾਂ ਭੇਜੀਆਂ ਅਤੇ ਉਹਨਾਂ ਕਾਤਲਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਉਜਾੜ ਦਿੱਤਾ। ਅਸਵੀਕਾਰ, ਉਦਾਸੀਨਤਾ ਅਤੇ ਨਾ ਸ਼ੁਕਰੇਤਾ ਦਾ ਨਿਰਣਾ ਪਿਤਾ ਦੁਆਰਾ ਕੀਤਾ ਜਾਵੇਗਾ। ਅਸੀਂ ਯੇਸੂ ਪ੍ਰਤੀ ਉਦਾਸੀਨ ਨਹੀਂ ਹੋ ਸਕਦੇ, ਅਸੀਂ ਯੇਸੂ ਪ੍ਰਤੀ ਨਾ ਸ਼ੁਕਰੇ ਨਹੀਂ ਹੋ ਸਕਦੇ। ਇਸ ਵਾਰ ਰਾਜਾ ਨੌਕਰ ਨੂੰ ਮੁੱਖ ਸੜਕਾਂ 'ਤੇ ਭੇਜਦਾ ਹੈ ਤਾਂ ਜੋ ਕਿਸੇ ਨੂੰ ਵੀ ਲੱਭੇ, ਜਿਸ ਕਿਸੇ ਨੂੰ ਵੀ ਸੱਦਾ ਦੇਵੇ। ਉਹ ਉਹਨਾਂ ਨੇ ਦਾਵਤ ਹਾਲ ਨੂੰ ਧੰਨਵਾਦੀ ਮਹਿਮਾਨਾਂ ਨਾਲ ਭਰ ਦਿੱਤਾ। ਪਰ ਜਦੋਂ ਰਾਜਾ ਆਇਤ 11 ਵਿੱਚ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਇੱਕ ਵਿਅਕਤੀ ਵਿਆਹ ਦੇ ਕੱਪੜੇ ਨਹੀਂ ਪਹਿਨਿਆ ਹੋਇਆ ਹੈ, ਇੱਕ ਅਜਿਹਾ ਵਿਅਕਤੀ ਜਿਸ ਨੂੰ ਉੱਥੇ ਨਹੀਂ ਹੋਣਾ ਚਾਹੀਦਾ ਸੀ। ਜਦੋਂ ਉਸਨੂੰ ਚੁਣੌਤੀ ਦਿੱਤੀ ਗਈ ਤਾਂ ਉਹ ਆਦਮੀ ਚੁੱਪ ਰਹਿ ਗਿਆ। ਰਾਜੇ ਨੇ ਉਸਨੂੰ ਬਾਹਰ ਹਨੇਰੇ ਵਿੱਚ ਸੁੱਟ ਦਿੱਤਾ ਜਿੱਥੇ ਰੋਣਾ ਅਤੇ ਦੰਦ ਪੀਸਣਾ ਹੋਵੇਗਾ। ਯੇਸੂ ਪ੍ਰਤੀ ਉਦਾਸੀਨਤਾ ਦਾ ਕੋਈ ਬਹਾਨਾ ਨਹੀਂ, ਉਹ ਸਾਰੀ ਸਦੀਵਤਾ ਵਿੱਚ ਕੇਂਦਰੀ ਵਿਅਕਤੀ ਹੈ। ਅਸੀਂ ਉਸ ਪ੍ਰਤੀ ਉਦਾਸੀਨ ਕਿਵੇਂ ਹੋ ਸਕਦੇ ਹਾਂ? ਅਸੀਂ ਯੇਸੂ ਪ੍ਰਤੀ ਨਾ ਸ਼ੁਕਰੇ ਨਹੀਂ ਹੋ ਸਕਦੇ, ਕਿਉਂਕਿ ਇਹ ਦਰਸਾਉਂਦਾ ਹੈ ਕਿ ਅਸੀਂ ਕਦੇ ਵੀ ਅਸਲ ਵਿੱਚ ਨਹੀਂ ਸਮਝਿਆ ਕਿ ਉਸਨੇ ਕੀ ਕੀਤਾ, ਅਤੇ ਸ਼ਾਇਦ ਇਸ ਲਈ ਉਸਨੇ ਜੋ ਕੀਤਾ ਉਸ ਤੋਂ ਕਦੇ ਲਾਭ ਨਹੀਂ ਹੋਇਆ। ਅਸੀਂ ਆਪਣੇ ਪਾਪਾਂ ਲਈ ਸਲੀਬ 'ਤੇ ਉਸਦੀ ਮੌਤ ਨੂੰ ਕਿਵੇਂ ਵਿਚਾਰ ਸਕਦੇ ਹਾਂ ਅਤੇ ਨਾ ਸ਼ੁਕਰੇ ਮਹਿਸੂਸ ਕਰ ਸਕਦੇ ਹਾਂ? ਇਹ ਫਰੀਸੀਆਂ ਦੇ ਅਨੁਭਵ ਸਨ ਅਤੇ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਅਨੁਭਵ ਕਰਨ ਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਪ੍ਰਭੂ ਯੇਸੂ ਨੇ ਕਦੇ ਨਹੀਂ ਬਚਾਇਆ ਸੀ। ਇਸ ਲਈ ਯੇਸੂ ਦੇ ਧਾਰਮਿਕ ਅਧਿਕਾਰੀਆਂ ਨਾਲ ਚਾਰ ਟਕਰਾਅ ਹੋਏ ਸਨ। ਪਹਿਲਾਂ ਰਾਜਾ ਯੇਸੂ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ ਗਈ। ਰਾਜਾ ਯੇਸੂ ਉਹਨਾਂ ਦੀ ਆਗਿਆਕਾਰੀ ਦੀ ਘਾਟ ਦਾ ਸਾਹਮਣਾ ਕਰਦਾ ਹੈ। ਰਾਜਾ ਯੇਸੂ ਉਹਨਾਂ ਦੀ ਬੁਰੀ ਤਰ੍ਹਾਂ ਰੱਦ ਕਰਨ ਦਾ ਜਿਹੜਾ ਸਾਹਮਣਾ ਕਰਦਾ ਹੈ। ਰਾਜਾ ਯੇਸੂ ਉਹਨਾਂ ਦੀ ਪੂਰੀ ਤਰ੍ਹਾਂ ਉਦਾਸੀਨਤਾ ਅਤੇ ਨਾ ਸ਼ੁਕਰੇਪਣ ਦਾ ਸਾਹਮਣਾ ਕਰਦਾ ਹੈ। ਸਾਡੇ ਲਈ ਫਰੀਸੀਆਂ, ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਇਹਨਾਂ ਆਦਮੀਆਂ 'ਤੇ ਚਿਕਣਾ ਚਲਾਉਣਾ ਆਸਾਨ ਹੋਵੇਗਾ ਜਿਨ੍ਹਾਂ ਨੇ ਯੇਸੂ ਦਾ ਸਾਹਮਣਾ ਕਰਦੇ ਸਮੇਂ ਉਸ ਨੂੰ ਰੱਦ ਕਰ ਦਿੱਤਾ ਸੀ। ਜੇਕਰ ਤੁਸੀਂ ਅੱਜ ਸਵੇਰੇ ਇੱਕ ਈਸਾਈ ਹੋ ਤਾਂ ਤੁਹਾਡੇ ਲਈ ਮਾਣ ਨਾਲ ਫੁੱਲਣਾ ਆਸਾਨ ਹੋਵੇਗਾ ਕਿ ਤੁਸੀਂ ਪਰਮੇਸ਼ੁਰ ਦੇ ਬੱਚੇ ਹੋ, ਮਸੀਹ ਦੁਆਰਾ ਬਚਾਇਆ ਗਿਆ ਹੈ। ਤੁਹਾਨੂੰ ਮਸੀਹ ਦੁਆਰਾ ਬਚਾਇਆ ਗਿਆ ਅਤੇ ਉਸਦੇ ਲਹੂ ਦੁਆਰਾ ਛੁਡਾਇਆ ਗਿਆ ਹੈ। ਤੁਸੀਂ ਆਪਣੇ ਆਪ ਨੂੰ ਘਮੰਡੀ ਫਰੀਸੀਆਂ ਤੋਂ ਨੀਵਾਂ ਵੇਖਦੇ ਹੋ ਅਤੇ ਤੁਸੀਂ ਇਸ ਨੂੰ ਆਪਣਿਆਂ ਨੂੰ ਜਿਹੜਾ ਨੀਵਾਂ ਦੇਖਦੇ ਮਹਿਸੂਸ ਕਰ ਸਕਦੇ ਹੋ। ਪਰ ਇਸ ਹਵਾਲੇ ਦੀ ਕਹਾਣੀ ਵਿੱਚ ਡੰਗ ਨੂੰ ਅਜਿਹੇ ਕਿਸੇ ਵੀ ਹੰਕਾਰ ਜਾਂ ਕਿਸੇ ਵੀ ਅਜਿਹੀ ਸ਼ੇਕੀ ਨੂੰ ਰੋਕਣਾ ਚਾਹੀਦਾ ਹੈ। ਆਖਰੀ ਆਇਤ 14, ਕਿਉਂਕਿ ਬਹੁਤ ਸਾਰੇ ਬੁਲਾਏ ਗਏ ਹਨ ਪਰ ਚੁਣੇ ਗਏ ਥੋੜ੍ਹੇ ਹਨ। ਇਹ ਵਿਆਹ ਦੀ ਦਾਵਤ ਦੀ ਕਹਾਣੀ ਦੀ ਡੰਗ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਇਸ ਪੂਰੇ ਭਾਗ ਦੀ ਕਹਾਣੀ ਵਿੱਚ ਅਜੇ ਵੀ ਹੈ। ਫਰੀਸੀਆਂ ਨੂੰ ਨੀਵਾਂ ਨਾ ਸਮਝੋ, ਕਿਉਂਕਿ ਸਾਡੇ ਵਿੱਚੋਂ ਕੋਈ ਵੀ ਈਸਾਈ ਹੋ ਸਕਦਾ ਹੈ ਜੇਕਰ ਪ੍ਰਭੂ ਯਿਸੂ ਮਸੀਹ ਆਪਣੀ ਸਰਬ ਸ਼ਕਤੀਮਾਨ ਸ਼ਕਤੀ ਅਤੇ ਇੱਛਾ ਸ਼ਕਤੀ ਵਿੱਚ ਸਾਨੂੰ ਆਪਣੀ ਸ਼ਾਨਦਾਰ ਦਇਆ ਦੁਆਰਾ ਚੁਣਦਾ ਹੈ ਅਤੇ ਬਚਾਉਂਦਾ ਹੈ। ਇਸ ਲਈ ਅੱਜ ਸਵੇਰੇ ਈਸਾਈ ਪ੍ਰਤੀਕਿਰਿਆ ਉਸ ਮੁਕਤੀ ਵਿੱਚ ਖੁਸ਼ ਹੋਣਾ ਚਾਹੀਦਾ ਹੈ ਜੋ ਅੱਜ ਸਵੇਰੇ ਸਾਨੂੰ ਮੁਫਤ ਵਿੱਚ ਦਿੱਤੀ ਗਈ ਹੈ। ਈਸਾਈ ਪ੍ਰਤੀਕਿਰਿਆ ਉਸ ਮੁਫਤ ਕਿਰਪਾ ਵਿੱਚ ਡੁੱਬਣਾ ਹੈ ਜੋ ਸਾਨੂੰ ਇੱਕ ਤੋਹਫ਼ੇ ਵਜੋਂ ਦਿੱਤੀ ਗਈ ਹੈ, ਇੱਕ ਤੋਹਫ਼ਾ ਜੋ ਅਸੀਂ ਕਮਾਇਆ ਨਹੀਂ ਸੀ। ਅਸੀਂ ਇਹ ਸੋਚ ਕੇ ਆਪਣੇ ਆਪ ਨੂੰ ਪਿੱਠ ਥਪਥਪਾਉਂਦੇ ਨਹੀਂ ਹਾਂ ਕਿ ਅਸੀਂ ਫਰੀਸੀਆਂ ਨਾਲੋਂ ਵਧੇਰੇ ਅਧਿਆਤਮਿਕ ਜਾਂ ਵਧੇਰੇ ਅਨੁਭਵੀ ਹਾਂ। ਨਹੀਂ, ਅਸੀਂ ਪਰਮੇਸ਼ਵਰ ਦੀ ਸਰਵ ਸ਼ਕਤੀਮਾਨ ਕਿਰਪਾ ਵਿੱਚ ਖੁਸ਼ ਹਾਂ ਜਿਸ ਨੇ ਸਾਡੇ ਵਰਗੇ ਪਾਪੀਆਂ ਨੂੰ ਜੀਵਤ ਪਰਮੇਸ਼ਵਰ ਦੇ ਬੱਚੇ ਬਣਾਇਆ ਹੈ। ਅਤੇ ਜੇਕਰ ਤੁਸੀਂ ਅੱਜ ਸਵੇਰੇ ਇੱਥੇ ਹੋ ਅਤੇ ਤੁਹਾਨੂੰ ਅਹਿਸਾਸ ਹੋਇਆ ਹੈ ਕਿ ਤੁਸੀਂ ਇੱਕ ਮਸੀਹੀ ਨਹੀਂ ਹੋ, ਕਿ ਤੁਸੀਂ ਵੀ ਆਮ ਤੌਰ 'ਤੇ ਆਪਣੇ ਆਪ ਨੂੰ ਯਿਸੂ ਦਾ ਵਿਰੋਧ ਕਰਦੇ ਹੋਏ ਪਾਉਂਦੇ ਹੋ, ਉਸਦੇ ਅਧਿਕਾਰ ਨੂੰ ਚੁਣੌਤੀ ਦਿੰਦੇ ਹੋ, ਤਾਂ ਤੁਹਾਡੀ ਇੱਕੋ ਇੱਕ ਉਮੀਦ ਯਿਸੂ ਮਸੀਹ ਦੇ ਅੱਗੇ ਆਪਣੇ ਆਪ ਨੂੰ ਝੁਕਾਉਣਾ, ਉਸਦੀ ਦਇਆ ਅਤੇ ਆਪਣੇ ਆਪ ਨੂੰ ਸੁੱਟਣਾ ਅਤੇ ਮੁਕਤੀ ਅਤੇ ਪਾਪਾਂ ਦੀ ਮਾਫ਼ੀ ਲਈ ਉਸ ਨੂੰ ਪੁਕਾਰਨ ਦੇ ਉੱਤੇ ਟਿੱਕੀ ਹੋਈ ਹੈ। ਯਿਸੂ ਨੂੰ ਗਲਤ ਨਾ ਸਮਝੋ, ਕਿਰਪਾ ਕਰਕੇ ਨੀਂਹ ਪੱਥਰ ਪ੍ਰਭੂ ਯਿਸੂ 'ਤੇ ਠੋਕਰ ਨਾ ਖਾਓ। ਉਸਨੂੰ ਗਲਤ ਸਮਝੋ ਅਤੇ ਤੁਸੀਂ ਕੁਚਲੇ ਜਾਓਗੇ ਅਤੇ ਆਪਣੇ ਆਪ ਨੂੰ ਉਸਦੀ ਦਇਆ 'ਤੇ ਸੁੱਟ ਦਿਓ ਅਤੇ ਤੁਸੀਂ ਬਚ ਜਾਓਗੇ। ਆਮੀਨ।